ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰੱਖਿਆ ਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵਾ ਆਪਣੇ ਬਾਲਕ ਆਪ ਰੱਖਿਆ ਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਆਨ ਜਾਂ ਕਾ ਵੱਧ ਪ੍ਰਤਾਪ ਦੁਖ ਹਮਾਰੇ ਬਖਸਿਆਨ ਆਪਣੀ ਕਲ ਧਾਰੀ ਮਨ ਬਾਂਸ਼ਤ ਫਲ ਦਿੱਤਿਆਨ ਨਾਨਕ ਬਲਿਹਾਰੀ ਦੁਖ ਹਮਾਰੇ ਬਖਸਿਆਨ ਆਪਣੀ ਕਲ ਧਾਰੀ ਮਨ ਬਾਂਸ਼ਤ ਫਲ ਦਿੱਤਿਆਨ ਨਾਨਕ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸ਼ੁਮਾਰ ਅਥਾ ਅਗਨਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਗੁਰੂ ਸਵਾਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਹੋਏ ਇਸ ਮਹਾਨ ਤੀਰਥ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਸਰਵਣ ਕਰਦਿਆਂ ਆਪ ਸਮੂਹ ਨਾਨਕ ਨਾਮ ਲੇਵਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਰਸ਼ਾਰ ਹੋ ਰਹੇ ਸੀ ਹੁਣ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਸਮਾਂ ਹੈ। ਅੱਜ ਇਸ ਸਾਡੇ ਪਾਵਨ ਕੇਂਦਰੀ ਅਸਥਾਨ ਤੋਂ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਪਵਿੱਤਰ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਉਸ ਦੀ ਕਥਾ ਦਾ ਅੱਜ ਦਾ ਇਹ ਪਾਵਨ ਮੁੱਖ ਵਾਕ ਜੋ ਬਿਲਾਵਲ ਰਾਗ ਦੇ ਅੰਦਰ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਸ਼ਾਂਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁੱਖ ਤੋਂ ਉਚਾਰਨ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 819-20 ਅੰਗ ਤੇ ਦਰਜ ਹੈ ਔਰ ਜਿਸ ਦਾ ਮੂਲ ਪਾਠ ਆਪ ਜੀ ਨੇ ਗੁਰੂ ਸਵਾਰਿਆਂ ਦੇ ਪਾਸੋਂ ਸਰਵਣ ਕੀਤਾ ਹੈ। ਆਓ ਇਸ ਲੜੀਵਾਰ ਇਹ ਜੋ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਚੱਲਦੀ ਹੈ ਇਸ ਦੇ ਨਾਲ ਆਪਾਂ ਜੁੜੀਏ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ, ਆਪਣੇ ਬਾਲਕ ਆਪ ਰੱਖਿਆ ਨ ਪਾਰ ਬ੍ਰਹਮ ਗੁਰਦੇਵਾ।
ਸਤਿਗੁਰੂ ਗੁਰੂ ਅਰਜਨ ਦੇ ਪਿਤਾ ਮਹਾਰਾਜ ਤਰੁੱਠਦੇ ਨੇ ਸਾਨੂੰ ਉਸ ਪਰਮੇਸ਼ਰ ਪਰਮਾਤਮਾ ਦੇ ਬਿਰਧ ਦੇ ਬਾਰੇ, ਸੁਭਾਅ ਦੇ ਬਾਰੇ, ਉਸ ਪਰਮਾਤਮਾ ਦੀ ਜੋ ਮੁੱਢ ਕਦੀਮੀ ਆਦਤ ਹੈ ਸਾਨੂੰ ਉਸ ਦੇ ਬਾਰੇ ਇਹ ਗਿਆਨ ਬਖਸ਼ਿਸ਼ ਕਰਦੇ ਨੇ। ਇੱਕ ਗੱਲ ਸਾਨੂੰ ਬੜੀ ਭਲੀ ਪ੍ਰਕਾਰ ਸਮਝਣੀ ਹੋਵੇਗੀ ਕਿ ਜਿਸ ਤਰ੍ਹਾਂ ਇੱਕ ਹੈ ਸਿੱਖੀ ਦਾ ਸਰੂਪ, ਦੂਸਰਾ ਹੈ ਸਿੱਖ ਦਾ ਕਰਮ। ਹੁਣ ਸਵਰੂਪ ਦੇ ਪ੍ਰਤੀ ਅਸੀਂ ਬੜੇ ਸੁਚੇਤ ਹਾਂ, ਕਰਮ ਦੇ ਪ੍ਰਤੀ ਸਾਡੇ ਵਿੱਚ ਅਚੇਤਤਾ ਹੈ। ਇਸੇ ਤਰ੍ਹਾਂ ਇੱਕ ਹੈ ਗੁਰੂ ਦਾ ਸਰੂਪ ਜਿਹਦੇ ਪ੍ਰਤੀ ਅਸੀਂ ਬੜੇ ਸੁਚੇਤ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਂਭ ਸੰਭਾਲ ਦੀ ਗੱਲ, ਅਦਬ ਸਤਿਕਾਰ ਦੀ ਗੱਲ, ਮਾਣ ਸਨਮਾਨ ਦੀ ਗੱਲ, ਇਹਦੇ ਪ੍ਰਤੀ ਅਸੀਂ ਸੁਚੇਤ ਹਾਂ। ਦੂਸਰਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਗਿਆਨ ਜਿਹਦੇ ਪ੍ਰਤੀ ਅਸੀਂ ਅਚੇਤ ਹਾਂ, ਅਸੀਂ ਸੁਚੇਤ ਨਹੀਂ ਹਾਂ। ਇਹਦੀ ਸੰਭਾਲ ਦੇ ਪ੍ਰਤੀ, ਇਸ ਨੂੰ ਪ੍ਰਾਪਤ ਕਰਨ ਦੇ ਪ੍ਰਤੀ, ਇਸ ਦੇ ਅਨੁਸਾਰ ਜੀਵਨ ਜਿਉਣ ਦੇ ਪ੍ਰਤੀ, ਬਿਲਕੁਲ ਇਸੇ ਤਰ੍ਹਾਂ ਹੀ ਇੱਕ ਹੈ ਪਰਮਾਤਮਾ ਦਾ ਸਵਰੂਪ, ਦੂਸਰਾ ਹੈ ਪਰਮਾਤਮਾ ਦਾ ਕਰਮ। ਗਿਆਨ ਗੁਰੂ ਦਾ ਹੈ, ਕਰਮ ਜਿਹੜਾ ਹੈ, ਬਖਸ਼ਿਸ਼ ਜਿਹੜੀ ਹੈ ਉਹ ਉਸ ਪਰਮੇਸ਼ਰ ਪਰਮਾਤਮਾ ਦੀ ਹੈ। ਸਵਰੂਪ ਦੇ ਪ੍ਰਤੀ ਵੀ ਅਸੀਂ ਅਚੇਤ ਹਾਂ, ਉਹਦੀ ਬਖਸ਼ਿਸ਼ ਦੇ ਪ੍ਰਤੀ ਵੀ ਅਸੀਂ ਅਚੇਤ ਹਾਂ, ਕਿਉਂਕਿ ਸਤਿਗੁਰੂ ਸਾਨੂੰ ਗੁਰਬਾਣੀ ਦੇ ਵਿੱਚ ਮਾਰਗ ਦਰਸ਼ਨ ਬਖਸ਼ਦੇ ਨੇ। ਇਹ ਜਿਹੜਾ ਮੂਲ ਮੰਤਰ ਦਾ ਪਾਠ ਦਾਸ ਨੇ ਆਰੰਭ ਦੇ ਵਿੱਚ ਇਹ ਆਪ ਸੰਗਤ ਦੇ ਨਾਲ ਇਹ ਪੜ੍ਹਨਾ ਕੀਤਾ, ਇਹ ਉਸ ਪਰਮੇਸ਼ਰ ਦਾ ਸਵਰੂਪ ਹੈ ਕਿ ਉਹ ਇੱਕ ਹੈ, ਇੱਕ ਥਾਂ ਤੇ ਨਹੀਂ ਹੈ, ਉਹ ਸਾਰੀਆਂ ਥਾਵਾਂ ਤੇ ਹੈ। ਉਹ ਸਾਰੀਆਂ ਥਾਵਾਂ ਤੇ ਹੋ ਕੇ ਵੀ ਸਾਰਿਆਂ ਨੂੰ ਨਹੀਂ ਮਿਲਦਾ। ਭਾਵੇਂ ਉਹਦਾ ਨਾਂ ਸੱਚਾ ਹੈ, ਭਾਵੇਂ ਉਹ ਕਰਤਾ ਵੀ ਹੈ, ਆਪਣੀ ਕਿਰਤ ਦੇ ਵਿੱਚ ਰਮਿਆ ਹੋਇਆ ਵੀ ਹੈ, ਉਹ ਡਰ ਤੋਂ ਰਹਿਤ ਹੈ, ਉਹ ਕਿਸੇ ਨਾਲ ਵੈਰ ਨਹੀਂ ਕਰਦਾ, ਉਹਦੀ ਮੂਰਤ ਤੇ ਕੋਈ ਸਮੇਂ ਦਾ ਪ੍ਰਭਾਵ ਨਹੀਂ ਹੈ, ਉਹ ਕਦੇ ਜੂਨੀਆਂ ਵਿੱਚ ਨਹੀਂ ਆਉਂਦਾ, ਉਹ ਸੁੱਤੇ ਪ੍ਰਕਾਸ਼, ਉਹ ਆਪਣੇ ਆਪ ਤੋਂ, ਉਹ ਪਰਮਾਤਮਾ ਪੈਦਾ ਹੋਇਆ ਹੈ। ਪਰ ਉਸ ਪਰਮਾਤਮਾ ਦੀ ਪ੍ਰਾਪਤੀ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦੀ। ਹੁਣ ਉਹ ਪਰਮਾਤਮਾ ਜਿਹੜਾ ਨਿਰਾ ਆਕਾਰ ਹੈ, ਜਿਸ ਪਰਮਾਤਮਾ ਦਾ ਸਵਰੂਪ ਇਹ ਹੈ ਕਿ ਉਹ ਇੱਕ ਹੈ, ਅਸੀਂ ਬਿਲਕੁਲ ਅਚੇਤ ਹਾਂ, ਅਸੀਂ ਤਾਂ ਕਿੰਨੇ ਰੱਬ ਮੰਨੇ ਹੋਏ ਨੇ, ਫਿਰ ਅਸੀਂ ਕਿੰਨੀਆਂ ਥਾਵਾਂ ਉਸ ਰੱਬ ਦੀਆਂ ਨਿਜਮਤ ਕੀਤੀਆਂ ਹੋਈਆਂ ਨੇ। ਜਦੋਂ ਕਿ ਉਹ ਕਿਸੇ ਇੱਕ ਥਾਂ ਤੇ ਨਿਜਮਤ ਨਹੀਂ, ਉਹ ਸਾਰੀਆਂ ਥਾਵਾਂ ਤੇ ਹੈ, ਉਹ ਸਰਬ ਵਿਆਪਕ ਹੈ। ਹਾਂ, ਇਹ ਠੀਕ ਹੈ ਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਉਸਦਾ ਮਲਾਪ, ਉਸ ਦੇ ਵਿੱਚ ਅਭੇਦਤਾ, ਇਹ ਸਾਨੂੰ ਪ੍ਰਾਪਤ ਨਹੀਂ ਹੋ ਸਕਦੀ। ਇਸੇ ਕਰਕੇ ਫਿਰ ਜਿਹੜਾ ਗਿਆਨ ਗੁਰੂ ਦਾ ਹੈ, ਸਾਨੂੰ ਉਹਦੇ ਪ੍ਰਤੀ ਸੁਚੇਤ ਹੋਣਾ ਹੋਵੇਗਾ, ਸਾਨੂੰ ਉਹਦੀ ਸੰਭਾਲ ਕਰਨੀ ਹੋਏਗੀ। ਇੱਕ ਮੈਂ ਬੇਨਤੀ ਹੋਰ ਕਰਦੇ ਹਾਂ, ਅੱਜ ਸਾਡੇ ਵਿੱਚ ਗੁਰਬਾਣੀ ਦੇ ਪ੍ਰਤੀ, ਕਿ ਗੁਰਬਾਣੀ ਦਾ ਅਸੀਂ ਪਾਠ ਕਰਨਾ ਹੈ, ਗੁਰਬਾਣੀ ਦਾ ਅਸੀਂ ਗਾਇਨ ਕਰਨਾ ਹੈ, ਔਰ ਕੁਝ ਅਜੇ ਅਗਲੀ ਗੱਲ ਸਾਡੇ ਵਿੱਚ ਹੁਣ ਆਈ ਹੈ ਕਿ ਅਸੀਂ ਇਸ ਗੁਰਬਾਣੀ ਦੀ ਵਿਚਾਰ ਵੀ ਕਰਨੀ ਹੈ। ਅਸੀਂ ਇਸ ਗੁਰਬਾਣੀ ਦਾ ਜੋ ਗਿਆਨ ਹੈ, ਜੋ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਜੋ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਨੇ ਆਪਣੇ ਇੱਕ ਸੈਨਾਪਤੀ ਭਾਈ ਜੇਠਾ ਜੀ ਨੂੰ ਬਚਨ ਕਹੇ ਸਨ, ਕਿਉਂਕਿ ਉਹਨਾਂ ਨੇ ਪੁੱਛਿਆ ਸੀ ਕਿ ਮਹਾਰਾਜ ਬਾਣੀ ਦੇ ਪ੍ਰਤੀ ਸਾਨੂੰ ਕਿਸ ਸੁਚੇਤਤਾ ਦੀ ਲੋੜ ਹੈ, ਤਾਂ ਮੇਰੇ ਸਤਿਗੁਰੂ ਜੀ ਦੇ ਬਚਨ ਸਨ ਕਿ ਜਦੋਂ ਵੀ ਬਾਣੀ ਪੜ੍ਹੋ, ਬਾਣੀ ਸੁਣੋ, ਬਾਣੀ ਵਿਚਾਰੋ, ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਕਿਆ ਗੁਰ ਕਹੈ ਕਰੇ ਹਮ ਕਹਾਂ, ਸਹਿਜ ਸਹਿਜ ਮੋਰੋ ਮਨ ਮਹਾਂ। ਗੁਰੂ ਜੀ ਕੀ ਕਹਿੰਦੇ ਨੇ, ਅਸੀਂ ਕੀ ਕਰਦੇ ਹਾਂ, ਫਿਰ ਹੌਲੀ ਹੌਲੀ ਆਪਣੇ ਮਨ ਨੂੰ ਕਹੋ ਭਾਈ ਕਿ ਮਨ ਮੇਰਾ, ਸਤਿਗੁਰ ਕਹਿ ਭਾਣੈ ਚੱਲ। ਮੇਰੇ ਮਨ, ਤੂੰ ਗੁਰੂ ਦੀ ਰਜਾ ਦੇ ਵਿੱਚ, ਗੁਰੂ ਦੇ ਦੱਸੇ ਹੋਏ ਮਾਰਗ ਤੇ ਤੁਰ, ਨਿਜ ਘਰ ਵਸੈ ਤਾਂ ਅੰਮ੍ਰਿਤ ਪੀਵੈ ਤਾਂ ਸੁਖ ਲਹੇ ਮਹਲ। ਹੁਣ ਇਹਦੇ ਨਾਲ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਹੈ ਕਿ ਅਸੀਂ ਗੁਰੂ ਇਤਿਹਾਸ ਦੇ ਪ੍ਰਤੀ, ਇਹ ਮੈਂ ਮੰਨਦਾ ਕਿ ਗੁਰੂ ਇਤਿਹਾਸ ਲਿਖਣ ਦੇ ਵਿੱਚ ਵੀ ਅਸੀਂ ਅਵੇਸਲੇ ਰਹੇ, ਹੁਣ ਉਸ ਗੁਰੂ ਇਤਿਹਾਸ ਨੂੰ ਪੜ੍ਹਨ ਸੁਣਨ ਦੇ ਪ੍ਰਤੀ ਵੀ ਅਸੀਂ ਅਵੇਸਲੇ ਹਾਂ। ਪਰ ਮੈਂ ਆਪ ਜੀ ਨੂੰ ਇੱਕ ਇਸ ਪਵਿੱਤਰ ਪਾਵਨ ਅਸਥਾਨ ਤੋਂ ਇੱਕ ਬੜੀ ਸਨਿਮਰ ਬੇਨਤੀ ਕਰਨੀ ਚਾਹੁੰਦਾ ਕਿ ਗੁਰਬਾਣੀ ਥਿਊਰੀ ਹੈ, ਜਿਹੜਾ ਗੁਰੂ ਇਤਿਹਾਸ ਹੈ ਇਹ ਉਹਦਾ ਪ੍ਰੈਕਟੀਕਲ ਹੈ। ਸਾਡੀ ਇੱਕ ਗਲਤੀ ਜਿਹੜੀ ਸਾਨੂੰ ਹਮੇਸ਼ਾ ਕਨਫਿਊਜ਼ ਕਰਦੀ ਹੈ, ਹਮੇਸ਼ਾ ਸਾਨੂੰ ਭਰਮਾ ਲੈਂਦੀ ਹੈ, ਉਹ ਇਹ ਹੈ ਕਿ ਗੁਰਬਾਣੀ ਦਾ ਸ਼ਬਦ ਪੜ੍ਹ ਕੇ ਤੁਸੀਂ ਮੇਰੇ ਵਿੱਚ ਉਹ ਚੀਜ਼ ਲੱਭਣੀ ਚਾਹੁੰਦੇ ਹੋ, ਮੈਂ ਤੁਹਾਡੇ ਵਿੱਚ ਲੱਭਣੀ ਚਾਹੁੰਦਾ। ਗੁਰਬਾਣੀ ਦੇ ਅਨੁਸਾਰ ਜੀਵਨ ਜਿਉਂ ਲੈਣਾ ਇਹ ਕੋਈ ਆਸਾਨ ਕਾਰਜ ਨਹੀਂ ਹੈ, ਇਹ ਕੋਈ ਸੌਖਾ ਕੰਮ ਨਹੀਂ ਕਿ ਜੋ ਗੁਰੂ ਦੀ ਬਾਣੀ ਹੈ ਇਨ ਬਿਨ ਹੂ ਬਹੂ ਬਿਲਕੁਲ ਉਸੇ ਤਰ੍ਹਾਂ ਦਾ ਹੀ ਸਾਡਾ ਉੱਠਣਾ ਹੋਵੇ, ਬੈਠਣਾ ਹੋਵੇ, ਖਾਣਾ ਹੋਵੇ, ਪਹਿਨਣਾ ਹੋਵੇ, ਵੇਖਣਾ ਹੋਵੇ, ਸੁਣਨਾ ਹੋਵੇ, सोचना होवे करना होवे और इहदे विचों कुछ मेरे वीर ऐसे भी ने कि जिन्होंने बहुत वड्डी फ्रीडम आजादी जिहड़ी है वह हासिल कर ली है कि असी कलजुगी जीव किवें चल सकते हैं जी क्यों भाई तुसी मन मर्जी नाल चलण दा सर्टिफिकेट लैना चाहते हो ਇਹ ਇੱਕ ਮਨ ਦੀ ਚਤਰਾਈ ਹੈ ਇਹ ਇੱਕ ਮਨ ਦਾ ਇਹ ਕੇਵਲ ਇੱਕ ਟੌਂਗ ਹੈ ਜਦੋਂ ਕਿ ਸਾਡੇ ਪ੍ਰਬੰਧਕਾਂ ਨੂੰ ਔਰ ਪ੍ਰਚਾਰਕਾਂ ਨੂੰ ਇਸ ਗੱਲ ਦੇ ਪ੍ਰਤੀ ਹੁਣ ਦ੍ਰਿੜ ਹੋਣਾ ਚਾਹੀਦਾ ਹੈ ਕਿ ਗੁਰਬਾਣੀ ਦੀ ਵਿਆਖਿਆ ਨੂੰ ਗੁਰੂ ਇਤਿਹਾਸ ਦੇ ਵਿੱਚੋਂ ਸੰਗਤ ਦੇ ਵਿੱਚ प्रगट किया जाए कि किवें यह गुरबाणी सचमुच इंप्लीमेंट हो चुकी है भाई असी करनी नहीं है साढ़े तो पहला देखो ये जिहड़ा शब्द आप सुने यदी उथानका यह है अज के पावन श्री मुख वाक की कि जदों गुरु अर्जन दे पिता महाराज के घर साहबजादे श्री हरगोबिंद जी का जन्म होया हुण असी भी गृहस्थी हाँ सतगुरु भी गृहस्थी सन हुण सतगुरां ने सानू जिहड़ा गृहस्थ दा यह मार्ग दिता है यह धर्म दिता है नाल सानू एक गल बड़ी प्राउड करन वास्ते स्वयमान अपने अंदर भरन वास्ते दिती है कि सगल धर्म है गृहस्थ प्रदान है संसार दे सारे धर्मां दे विचों जिहड़ा प्रधान धर्म है वह गृहस्थ है 300 के करीब संसार दे विच धर्म ने पर कोई भी धर्म बाई बर्थ नहीं है जन्म तो नहीं है धर्म तो ग्रहण करना पैंदा है अडाप्ट करना पैंदा है गुरु नानक साहब महाराज की कथा साडे सामने है कि जिस दिन 9 साल की आजु होई है पिता जी ने बड़ा वड्डा इकट्ठ अपने घर विच कीता पंडित हरदयाल नूं बुलाया है और कहा कि तुसी मेरे बच्चे नूं धर्म ग्रहण कराओ यह मेरा अज का विशा जा सबजैक्ट जा यह प्रकरण नहीं है पर एक टूक मात्र एक वनगी मात्र एक मैं आप जी नाल सांझ कीती है हुण जिहड़ा प्रधान धर्म है वह गृहस्थ है हुण गृहस्थ जिहड़ा है हुण उस गृहस्थ दे विच रहिंदे आ क्योंकि अज सानू महसूस हो रहा है एक शब्द असी सुते पाप बड़ी हीन भावना नाल कहने आ ज्ञानी जी असी तो गृहस्थी हाँ क्यों भाई गृहस्थी होण दा मतलब पापी हाँ गृहस्थी होण दा मतलब असी कोई गुनाहगार हाँ मैं आप जी नूं बेनती करा सिख जिहड़ा है ना यह ठीक है वह गृहस्थी है पर हर सिख जिहड़ा है वह संत है सवेरे उठ के इशनान करना एक गृहस्थ की कोई शर्त नहीं है कदे किसी घरवाली ने कहा भी अज तुसी सवेरे उठ के इशनान नहीं किया मेरा ते तुहाडा रिश्ता खत्म हो गया नितनेम गृहस्थ की कोई मद नहीं है संगत सेवा यह गृहस्थ की कोई मद नहीं है सगो गृहस्थियां दे विच इन्हां चीजां दा रोज झगड़ा है कि वेखो जी ते सवेरे 4 बजे उठ के बाल्टी खड़काउण लग पैंदे ने फिर उची उची पाठ करते ने सानू सौन भी नहीं देंदे फिर ज्यों गुरुद्वारे जाते ने इन्हां नू घर दा मुड़ के कोई फिक्र ही नहीं हुंदा सगों गृहस्थियां दे विच इह जिहड़ियां गल्लां जिहड़ियां हर सिख दे जीवन दे दा आधार ने इस करके इह जिहड़ी सिख दी रौ रीत है इह सानू उस गृहस्थ बारे जिन्हों अनमतां ने जंजाल आखिया बंधन आखिया जिन्हों उन्होंने नकारिया भी जिसनों उन्होंने नीवा दसण का जतन किया अर्थ वो अर्थों में नहीं जाते पर सवाल यह है कि फिर असी प्रैक्टिकली इस जिंदगी जिस तरह सतगुरु की बाणी कहती है कि नानक सतगुर भेटे हैं पूरी होवै जुगत हसंदिया खैलंदिया पहनंदिया खवांदे आ विचे होवे मुक्त की हो सकता है ਸਾਡਾ ਦੁਖਾਂਤ ਇਹ ਹੈ ਅਸੀਂ ਉਹਨਾਂ ਲੋਕਾਂ ਦੇ ਫਾਲੋਅਰ ਬਣ ਗਏ। ਅੱਜ ਹੋ ਕੀ ਰਿਹਾ? ਗੁਰਬਾਣੀ ਦਾ ਪਾਠ ਹੋ ਰਿਹਾ, ਗੁਰਬਾਣੀ ਦਾ ਕੀਰਤਨ ਹੋ ਰਿਹਾ, ਗੁਰਬਾਣੀ ਦੀ ਕਥਾ ਬਹੁਤ ਘੱਟ ਹੋ ਰਹੀ ਹੈ। ਜੇ ਹੋ ਰਹੀ ਹੈ ਤੇ ਅਸੀਂ ਉਹਨੂੰ ਸੁਣਦੇ ਨਹੀਂ, ਜੇ ਸੁਣਦੇ ਹਾਂ ਤਾਂ ਉਹ ਸਾਡੇ ਮੰਨਣ ਵਿੱਚ ਨਹੀਂ ਆਉਂਦੀ, ਜੇ ਮੰਨਣ ਵਿੱਚ ਆਉਂਦੀ ਹੈ ਤਾਂ ਉਹ ਸਾਡੇ ਜੀਵਨ ਦੀ ਜਾਂਚ ਨਹੀਂ ਬਣਦੀ। ਇਹੋ ਹੀ ਕਾਰਨ ਹੈ ਕਿ ਪਾਠ ਗੁਰਬਾਣੀ ਦਾ ਹੋ ਰਿਹਾ ਪਰ ਜੀਵਨ ਦਾ ਢੰਗ ਜਿਹੜਾ ਉਹ ਗੁਰੂ ਇਤਿਹਾਸ ਦੇ ਮੁਤਾਬਕ ਨਹੀਂ ਹੈ। ਗੁਰਬਾਣੀ ਦੇ ਅਨੁਸਾਰ ਗੁਰੂ ਦਾ ਇਤਿਹਾਸ ਹੈ, ਜੋ ਕੁਝ ਗੁਰਬਾਣੀ ਵਿੱਚ ਲਿਖਿਆ ਹੈ ਕਿ ਇਸ ਦੇ ਅਨੁਸਾਰ ਜੀਵਨ ਨੂੰ ਨਹੀਂ ਜੀਵਿਆ ਜਾ ਸਕਦਾ। ਨਹੀਂ ਭਾਈ, ਬਿਲਕੁਲ ਇਸ ਨੂੰ ਜੀਵਨ ਵਿੱਚ ਜੀਵਿਆ ਜਾ ਸਕਦਾ। ਮੈਂ ਇੱਕ ਛੋਟੀ ਜਿਹੀ ਉਦਾਹਰਨ ਹੋਰ ਸਾਂਝੀ ਕਰਾਂ। ਸਾਈ ਮੀਆਂ ਮੀਰ ਜੀ ਨੇ ਇਸੇ ਪਾਤਸ਼ਾਹ ਨੂੰ, ਗੁਰੂ ਪੰਜਵੇਂ ਮਹਾਰਾਜ ਨੂੰ ਪੁੱਛਿਆ ਸੀ ਕਿ ਸਤਿਗੁਰੂ ਮੈਂ ਇੱਕ ਤੁਹਾਡਾ ਸ਼ਬਦ ਪੜ੍ਹਿਆ ਕਿ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਕੀ ਇਹਦਾ ਜੀਵਨ ਦੇ ਵਿੱਚ ਬਿਲਕੁਲ ਇਸੇ ਤਰ੍ਹਾਂ ਕੀ ਕੋਈ ਨਿਰਵਾਹ ਕਰ ਸਕਦਾ, ਭਾਵੇਂ ਦਾ ਕੋਈ ਪ੍ਰੈਕਟੀਕਲ ਕਰ ਸਕਦਾ, ਕੋਈ ਇਸ ਤਰ੍ਹਾਂ ਜੀਵਨ ਆਪਣਾ ਜਿਉ ਸਕਦਾ? ਮੇਰੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਚਨ ਕਹੇ ਸਨ, ਸਾਈਂ ਜੀ ਸਮਾਂ ਆਏਗਾ ਅਸੀਂ ਤੁਹਾਨੂੰ ਇਸ ਦਾ ਉੱਤਰ ਜ਼ਰੂਰ ਦੇਵਾਂਗੇ। ਔਰ ਚੰਦੂ ਦੀ ਹਵੇਲੀ ਵਿੱਚ ਦਿੱਤਾ, ਬੁਲਾ ਕੇ ਦਿੱਤਾ। ਜਦੋਂ ਸਾਈਂ ਜੀ ਆਏ ਨੇ, ਆਖਿਆ ਸਾਈਂ ਜੀ ਤੁਹਾਡਾ ਇੱਕ ਸਵਾਲ ਸੀ। ਕਹਿਣ ਲੱਗਾ, ਮਹਾਰਾਜ ਮੈਂ ਸਵਾਲ ਪੁੱਛਣ ਤੇ ਨਹੀਂ ਆਇਆ। ਪਰ ਸਤਿਗੁਰੂ ਕਹਿੰਦੇ ਵੀ ਸਾਡਾ ਤੇ ਜਵਾਬ ਦੇਣਾ ਬਾਕੀ ਹੈ ਨਾ, ਤੁਸੀਂ ਇੱਕ ਦਿਨ ਇੱਕ ਸ਼ਬਦ ਪੁੱਛਿਆ ਸੀ ਕਿ ਕੀ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਇਹ ਵਾਸਤਵ ਦੇ ਵਿੱਚ ਇਸ ਤਰ੍ਹਾਂ ਹੋ ਸਕਦਾ? ਸਾਈਂ ਜਾਰੋ ਜਾਰ ਰੋ ਪਿਆ। ਕਹਿਣ ਲੱਗਾ, ਪਾਤਸ਼ਾਹ ਮੈਨੂੰ ਅੱਜ ਵਿਆਖਿਆ ਦੀ ਲੋੜ ਨਹੀਂ ਹੈ, ਪ੍ਰਤੱਖ ਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ ਹੈ। ਇਹ ਜਿਹੜੀ ਸਤਿਗੁਰੂ ਦੀ ਬਾਣੀ ਹੈ, ਵੇਖੋ ਗੁਰੂ ਅਰਜਨ ਸਾਹਿਬ ਮਹਾਰਾਜ ਗ੍ਰਿਸ਼ਤੀ ਸਨ, ਘਰ ਛੋਟੇ ਬੱਚੇ ਦਾ ਆਗਮਨ ਹੋਇਆ। ਹੁਣ ਉਸ ਬੱਚੇ ਦੇ ਸਰੀਰ ਤੇ ਸੀਤਲਾ ਦਾ ਰੋਗ ਵੀ ਆਇਆ, ਚੇਚਕ ਦਾ। ਬਿਮਾਰੀਆਂ ਤੇ ਬੱਚਿਆਂ ਨੂੰ ਹੋ ਜਾਂਦੀਆਂ ਨੇ। ਅੱਜ ਜਿਹੜਾ ਜੌਂਡਸ ਹੈ, ਤਕਰੀਬਨ ਹਰ ਬੱਚੇ ਨੂੰ ਐਵਰੇਜ ਜਨਮ ਦੇ ਵੇਲੇ ਹੁੰਦਾ, ਪਰ ਮਾਂ ਬਾਪ ਡਰ ਜਾਂਦੇ ਨੇ ਵੱਡੇ ਲੋਕਾਂ ਦੇ ਪੀਲੀਏ ਦੇ ਵਾਂਗ ਕਿ ਪਤਾ ਨਹੀਂ ਕੀ ਹੋਏਗਾ। ਹੁਣ ਪੀਲੀਆ ਇੱਕ ਐਸਾ ਜਿਹਦਾ ਲੋਕ, ਮੈਂ ਤਾਂ ਇਹਦਾ ਜ਼ਿਕਰ ਕੀਤਾ ਕਿ ਲੋਕ ਇਹਦਾ ਐਲੋਪੈਥੀ ਇਲਾਜ ਘੱਟ ਕਰਦੇ ਨੇ, ਫਾਂਡੇ ਜ਼ਿਆਦਾ ਕਰਾਉਂਦੇ ਨੇ। ਹੁਣ ਉਸ ਵੇਲੇ ਜਿਹੜਾ ਇਸ ਬਾਲਕ ਦੇ ਸਰੀਰ ਤੇ ਰੋਗ ਆਇਆ ਉਹ ਚੇਚਕ ਦਾ ਸੀ। ਇਹ ਜਿੱਥੇ ਇਹ ਪਾਵਨ ਮੁੱਖ ਵਾਕ ਦਰਜ ਹੈ ਨਾ, ਇੱਥੇ ਤਕਰੀਬਨ ਇਹ ਸ਼ਬਦ ਜਿਤਨੇ ਵੀ ਦਰਜ ਨੇ ਇਸੇ ਪ੍ਰਕਰਨ ਵਿੱਚ। ਇਸ ਤੋਂ ਜਿਹੜਾ ਪਹਿਲਾ ਸ਼ਬਦ ਇਹ ਹੈ ਕਿ ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸ਼ਰਨ ਆਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਅਵਖਦ ਦੀਆ ਏਕਾ ਲਿਵ ਲਾਈ। ਇਹ ਸਾਰੇ ਸ਼ਬਦ ਉਹੀ ਨੇ, ਔਰ ਇਹ ਸ਼ਬਦ ਦੀ ਜਿਹੜੀ ਉਥਾਨਕਾ ਉਹ ਵੀ ਇਹੀ ਹੈ ਕਿ ਜਦੋਂ ਉਸ ਬਾਲਕ ਸ਼੍ਰੀ ਹਰਗੋਬਿੰਦ ਦੀ ਪਰਮਾਤਮਾ ਨੇ ਰੱਖਿਆ ਕੀਤੀ ਹੈ। ਬੜੇ ਲੋਕ ਸਨ ਮਾਤਾ ਜੀ ਨੂੰ ਵੀ ਕਹਿਣ ਵਾਲੇ ਕਿ ਤੁਸੀਂ ਇਹਨਾਂ ਨੂੰ ਸੀਤਲਾ ਦੇ ਮੰਦਰ ਵਿੱਚ ਜਾ ਕੇ ਮੱਥਾ ਟਿਕਾਓ, ਪਰ ਮੇਰੇ ਸਤਿਗੁਰੂ ਗੁਰੂ ਅਰਜਨ ਦੇ ਪਿਤਾ ਮਹਾਰਾਜ ਜਿਨ੍ਹਾਂ ਨੇ ਸਾਡਾ ਸਿੱਖੀ ਦਾ ਮਾਰਗ ਦਰਸ਼ਨ ਕੀਤਾ, ਪ੍ਰੈਕਟੀਕਲੀ ਕੀਤਾ, ਆਪ ਜੀਵਨ ਜਿਉ ਕੇ ਕੀਤਾ। ਵੇਖੋ ਜਿਹੜੀਆਂ ਇਹ ਸਮਾਜ ਦੇ ਸੁਧਾਰ ਦੀਆਂ ਮੂਵਮੈਂਟ ਚੱਲੀਆਂ ਨੇ, ਉਹਦੇ ਵਿੱਚ ਜਿਹੜੀ ਗੁਰੂ ਮੂਵਮੈਂਟ ਹੈ, ਇਹਦਾ ਸੰਸਾਰ ਦੇ ਵਿੱਚ ਕੋਈ ਦੂਸਰਾ ਬਦਲ ਨਹੀਂ ਹੈ। 239 ਸਾਲ ਸਤਿਗੁਰੂ ਨੇ ਆਪ ਪ੍ਰੈਕਟੀਕਲੀ ਸਾਨੂੰ ਇਹ ਦੱਸਿਆ ਕਿ ਸਿੱਖਾ ਨਾ ਤੂੰ ਕਿਸੇ ਵਹਿਮ ਦੇ ਵਿੱਚ ਪੈਣਾ, ਨਾ ਭਰਮ ਦੇ ਵਿੱਚ ਪੈਣਾ, ਨਾ ਕਿਸੇ ਕਰਮ ਕਾਂਡ ਦੇ ਵਿੱਚ ਪੈਣਾ, ਤੇ ਨਾ ਹੀ ਤੂੰ ਕਦੇ ਡੋਲਣਾ। ਸਿਦਕ ਭਰੋਸਾ ਵਿਸ਼ਵਾਸ ਜਿਹੜਾ ਉਹ ਆਪਣੇ ਮਾਲਕ ਪਰਮਾਤਮਾ ਤੇ ਰੱਖਣਾ। ਹਰ ਕਾਰਜ ਨੂੰ ਆਰੰਭ ਕਰਨ ਲੱਗਿਆਂ ਅਰਦਾਸ ਕਰਨੀ ਹੈ। ਕੋਈ ਮਨ ਦੀ ਵੇਦਨਾ ਹੋਵੇ ਤੇ ਤਾਂ ਵੀ ਆਪਣੇ ਗੁਰੂ ਦੇ ਕੋਲੋਂ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਗੁਰੂ ਕੋਲੋਂ ਮੰਗ ਲੈਣਾ। ਆਪਣਾ ਦੁੱਖ ਸੁੱਖ ਤੁਝ ਹੀ ਪਾਸ, ਇਹ ਜਾ ਕੇ ਉੱਥੇ ਆਪਣੇ ਗੁਰੂ ਦੇ ਕੋਲ ਪ੍ਰਗਟ ਕਰ ਲੈਣਾ। ਹੁਣ ਜਦੋਂ ਬਾਲਕ ਸ੍ਰੀ ਹਰਗੋਬਿੰਦ ਪਿਤਾ ਮਹਾਰਾਜ ਨੂੰ ਸਵਸਥ ਕਾਇਆਂ ਦੀ, ਸਿਹਤ ਜਾਬੀ ਦੀ, ਇਹਨਾਂ ਦੁੱਖਾਂ ਰੋਗਾਂ ਤੋਂ ਨਿਵਿਰਤੀ ਦੀ ਦਾਤ ਮਿਲੀ ਹੈ, ਇਤਿਹਾਸ ਕਹਿੰਦਾ ਕਿ ਉਸਦੇ ਸ਼ੁਕਰਾਨੇ ਦੇ ਵਿੱਚ ਸਤਿਗੁਰੂ ਜੀ ਨੇ ਜਿਹੜੇ ਪਰਮੇਸ਼ਰ ਦੇ ਸ਼ਬਦ ਉਚਾਰੇ, ਕਿਉਂਕਿ ਜਦੋਂ ਗੁਰੂ ਇਤਿਹਾਸ ਪੜ੍ਹੀਏ ਨਾ ਫਿਰ ਪਤਾ ਲੱਗਦਾ ਕਿ ਜਦੋਂ ਵੀ ਸਤਿਗੁਰੂ ਸੰਗਤ ਵਿੱਚ ਉਹਨਾਂ ਦਿਨਾਂ ਦੇ ਵਿੱਚ ਬੈਠਦੇ ਸਨ, ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਵਿਸ਼ੇਸ਼ ਕਰਕੇ ਜ਼ਿਕਰ ਕੀਤਾ ਕਿ ਸਤਿਗੁਰੂ ਸੰਗਤ ਨੂੰ ਸੰਬੋਧਨ ਹੋ ਕੇ ਕਹਿੰਦੇ ਸੀ ਕਿ ਵੇਖੋ ਭਾਈ ਕਿਸ ਤਰ੍ਹਾਂ ਉਸ ਮੇਰੇ ਮਾਲਕ ਪਰਮਾਤਮਾ ਨੇ ਇਸ ਛੋਟੇ ਜਿਹੇ ਬਾਲਕ ਦੀ ਰੱਖਿਆ ਕੀਤੀ ਹੈ। ਸਤਿਗੁਰੂ ਜੀ ਨੇ ਅੱਜ ਵੀ ਇਹ ਜਿਹੜਾ ਸ਼ਬਦ ਹੈ ਇਹ ਉਸ ਮਾਲਕ ਦੇ ਸ਼ੁਕਰਾਨੇ ਵਿੱਚ ਉਚਾਰਿਆ ਸੀ, ਜਿਹੜਾ ਅੱਜ ਸਾਨੂੰ ਮੁੱਖ ਵਾਕ ਦੇ ਰੂਪ ਵਿੱਚ ਪ੍ਰਾਪਤ ਹੋਇਆ ਹੈ ਕਿ ਆਪਣੇ ਬਾਲਕ ਆਪ ਰੱਖਿਆ। ਆਪਣੇ ਬਾਲਕ ਦੀ ਰੱਖਿਆ ਉਸ ਪਰਮੇਸ਼ਰ ਨੇ ਆਪ ਕੀਤੀ ਹੈ। ਕੌਣ ਹੈ? ਪਾਰ ਬ੍ਰਹਮ ਗੁਰਦੇਵ, ਉਹ ਜਿਹੜਾ ਪ੍ਰਕਾਸ਼ ਰੂਪ ਗੁਰੂ ਹੈ, ਜਿਹੜਾ ਉਹ ਪਰਿਪੂਰਨ ਪਰਮਾਤਮਾ ਹੈ। ਹਾਂਜੀ।
ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵਾ।
ਹੁਣ ਕੀ ਹੈ? ਹੁਣ ਸੁਖ ਹੈ, ਹੁਣ ਦੁੱਖਾਂ ਨਾਹੀਂ ਜਾਏ, ਦੁੱਖ ਵਾਸਤੇ ਕੋਈ ਥਾਂ ਹੀ ਨਹੀਂ ਹੈ। ਜਿਹੜਾ ਇਹ ਮਹੀਨਾ ਆਰੰਭ ਹੋਇਆ ਹੈ ਨਾ, ਇਸ ਮਹੀਨੇ ਦਾ ਪਾਠ ਵੀ ਸੁਣੋਗੇ ਨਾ, ਪਾਠ ਵੀ ਇਹੀ ਹੈ ਕਿ ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀਂ ਜਾਏ। ਉੱਥੇ ਕੋਈ ਦੁੱਖ ਲਈ ਥਾਂ ਹੀ ਨਹੀਂ ਹੈ। ਜਦੋਂ ਸੁੱਖ ਆ ਗਿਆ, ਸਹਿਜ ਦਾ ਅਰਥ ਹੈ ਅਡੋਲਤਾ, ਹੁਣ ਸੁੱਖ ਹੈ, ਹੁਣ ਸਹਿਜ ਹੈ, ਹੁਣ ਆਨੰਦ ਹੈ, ਪੂਰਨ ਭਈ ਸੇਵ। ਇਹ ਜਿਹੜੀ ਸੇਵਕ ਦੀ ਸੇਵਾ ਸੀ, ਘਾਲਣਾ ਸੀ, ਇਹ ਉਸ ਪਰਮਾਤਮਾ ਦੇ ਦਰ ਕਬੂਲ ਹੋ ਗਈ ਹੈ, ਪ੍ਰਵਾਨ ਹੋ ਗਈ ਹੈ, ਤੇ ਉਸ ਪਰਮਾਤਮਾ ਦਾ ਇਹ ਬਿਰਧ ਹੈ ਕਿ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜ। ਆਪਣੇ ਬਾਲਕਾਂ ਦੀ ਰੱਖਿਆ ਉਸਨੇ ਹਮੇਸ਼ਾ ਕੀਤੀ ਹੈ, ਇਹ ਤੇ ਉਹਦਾ ਇੱਕ ਪ੍ਰੈਕਟੀਕਲ ਹੈ ਨਾ। ਕਿ ਜੇ ਅਸੀਂ ਕਹੀਏ ਵੀ ਗੁਰੂ ਇਤਿਹਾਸ ਦੇ ਵਿੱਚ ਵੀ ਕੋਈ ਐਸੀ ਉਦਾਹਰਣ ਹੈ ਜੀ, ਤਾਂ ਬਿਲਕੁਲ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਵਾਲੀ ਹੈਗੀ ਹੈ ਭਾਈ, ਕਿ ਜਦੋਂ ਉਹਨਾਂ ਦਾ ਜਨਮ ਹੋਇਆ, ਜਦੋਂ ਉਹਨਾਂ ਦਾ ਆਗਮਨ ਹੋਇਆ, ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ, ਤੇ ਉਹਨਾਂ ਦੇ ਸਰੀਰ ਤੇ ਦੁੱਖ ਰੋਗ ਵੀ ਆਇਆ, ਤੇ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਸਾਰੇ ਵਿਘਨ ਬਾਬਾ ਪਿਰਥੀ ਚੰਦ ਹੋਰਾਂ ਨੇ ਪਾਏ। ਉਹ ਕੋਈ ਸੱਤ ਬਗਾਨੇ ਨਹੀਂ ਸਨ, ਉਹ ਤਾਂ ਆਪਣੇ ਪਰਿਵਾਰ ਦੇ ਮੈਂਬਰ ਸਨ। ਅਸੀਂ ਗ੍ਰਿਸਤੀ ਹਾਂ ਨਾ, ਸਾਨੂੰ ਇਹ ਸਾਰੀਆਂ ਚੀਜ਼ਾਂ ਅੱਜ ਆਪਣੇ ਘਰਾਂ ਵਿੱਚ ਹੰਡਾਉਣੀਆਂ ਪੈ ਰਹੀਆਂ ਨੇ। ਮੈਂ ਇੱਕ ਗੱਲ ਦਾ ਆਪ ਜੀ ਨੂੰ ਜ਼ਰੂਰ ਜ਼ਿਕਰ ਕਰਾਂ, ਅੱਜ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬੇਮੁੱਖ ਹੋ ਜਾਂਦੇ ਹਾਂ, ਕਦੇ ਸਾਡੇ ਜੀਵਨ ਦੇ ਵਿੱਚ ਕਦੇ ਭਰਮ ਆ ਜਾਂਦਾ, ਅਸੀਂ ਕਿਸੇ ਦੁਨਿਆਵੀ ਮਨੁੱਖ ਦੇ ਕੋਲ ਚਲੇ ਜਾਂਦੇ ਹਾਂ ਜਿਸ ਦੇ ਲਈ ਵੀਰ ਤਿਆਰ ਨਹੀਂ ਸੀ, ਪਰ ਉਸਦੀ ਘਰਵਾਲੀ ਭੈਣ ਉਸ ਨੂੰ ਲੈ ਗਈ ਪ੍ਰੇਰ ਕੇ ਕਿ ਨਹੀਂ ਜੀ ਤੁਸੀਂ ਮੇਰੇ ਨਾਲ ਜ਼ਰੂਰ ਚੱਲੋ, ਬੜਾ ਸਿਆਣਾ ਹੈ, ਸਿਆਣਾ ਬਹੁਤ ਹੀ ਸਿਆਣਾ ਹੈ। ਉਹ ਸਿਆਣੇ ਨੇ ਇੱਕੋ ਹੀ ਅੱਖਰ ਕਿਹਾ, ਕਹਿੰਦਾ ਵੇਖੋ ਜੀ ਮੈਂ ਤੁਹਾਡੇ ਘਰ ਵਿੱਚ ਕੋਈ ਬਖੇੜਾ ਨਹੀਂ ਪਾਉਣਾ ਚਾਹੁੰਦਾ, ਪਰ ਸਭ ਕੁਝ ਤੁਹਾਡੇ ਘਰ ਵਿੱਚ ਹੀ ਹੈ। ਸਿਆਣਾ ਤੇ ਏਡਾ ਸਿਆਣਾ ਸੀ ਵੀ ਉਹ ਤੇ ਬੋਲਿਆ ਹੀ ਕੁਝ ਨਹੀਂ, ਤੇ ਭੈਣ ਨੇ ਉੱਥੇ ਹੀ ਫੂੜੀ ਪਾ ਲਈ।
ਮੈਂ ਤੇ ਪਹਿਲਾਂ ਹੀ ਕਹਿੰਦੀ ਸੀ ਬਸ ਇਹ ਵੱਡਿਆਂ ਨੇ ਕਰ ਦਿੱਤਾ ਛੋਟਿਆਂ ਨੇ ਕਰ ਦਿੱਤਾ ਉਸ ਤੋਂ ਬਾਅਦ ਤੁਹਾਡਾ ਘਰ ਕਦੇ ਇੱਕ ਨਹੀਂ ਹੋ ਸਕਦਾ ਬਾਬੇ ਪਿਰਥੀ ਚੰਦ ਦਾ ਜਿਹੜਾ ਕਰਮ ਹੈ ਇਹ ਕੇਵਲ ਇੱਕ ਉਦਾਹਰਣ ਮਾਤਰ ਨਹੀਂ ਹੈ ਪ੍ਰੈਕਟੀਕਲੀ ਵੀ ਹੋ ਸਕਦਾ ਪਰ ਮੈਂ ਆਪ ਜੀ ਨੂੰ ਬੇਨਤੀ ਕਰਾਂ ਇਹ ਜ਼ਰੂਰੀ ਵੀ ਨਹੀਂ ਕਦੇ ਸੋਚਣਾ ਵੀ ਨਹੀਂ ਇਸ ਤਰ੍ਹਾਂ ਕਿ ਘਰਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਪਰ ਇਹ ਕਦੇ ਕੋਈ ਉਦਾਹਰਣ ਸਾਡੇ ਸਾਹਮਣੇ ਅੱਜ ਵੀ ਆ ਸਕਦੀ ਹੈ ਗੁਰੂ ਇਤਿਹਾਸ ਦੇ ਵਿੱਚ ਵੀ ਦਰਜ ਹੈ ਪਰ ਜਦੋਂ ਇਹੋ ਜਿਹਾ ਵਕਤ ਆਵੇ ਤੇ ਅਸੀਂ ਕੀ ਕਰਨਾ ਸਵਾਲ ਤੇ ਸਭ ਤੋਂ ਵੱਡਾ ਇਹ ਹੈ ਅੱਜ ਦਾ ਕਿ ਅਗਰ ਸਾਨੂੰ ਲੱਗੇ ਕਿ ਸਾਡਾ ਕੋਈ ਭੈਣ ਭਰਾ ਹੀ ਜਿਹੜਾ ਉਹ ਸਾਡੇ ਬੱਚੇ ਦਾ ਦੋਖੀ ਹੈ ਤਾਂ ਫਿਰ ਕੀ ਸਾਨੂੰ ਸਿਆਣਿਆਂ ਕੋਲ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਉਹੀ ਭਰੋਸਾ ਜਿਹੜਾ ਅੱਜ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ ਕਿ ਭਾਈ ਆਪਣੇ ਬੱਚਿਆਂ ਦੀ ਰਾਖੀ ਤਾਂ ਉਸ ਮਾਲਕ ਨੇ ਵਾਹਿਗੁਰੂ ਨੇ ਆਪ ਕਰਨੀ ਹੈ ਫਿਰ ਸੁੱਖ ਹੋਏਗਾ ਫਿਰ ਸਹਿਜ ਹੋਏਗਾ ਫਿਰ ਆਨੰਦ ਹੋਏਗਾ ਜਦੋਂ ਇਹ ਸਾਡੀ ਸੇਵਾ ਕਬੂਲ ਹੋਵੇਗੀ ਹਾਂਜੀ
ਰਹਾਓ ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ
ਜਦੋਂ ਉਸ ਮਾਲਕ ਨੇ ਆਪਣੇ ਭਗਤਾਂ ਦੀ ਬੇਨਤੀ ਨੂੰ ਅਰਜ ਨੂੰ ਅਰਜੋਈ ਨੂੰ ਜਦੋਂ ਉਹਨਾਂ ਦੇ ਦੀ ਕੀਤੀ ਹੋਈ ਵੇਦਨਾ ਜਿਹੜੀ ਹੈ ਜਿਸ ਨੂੰ ਉਹ ਮਾਲਕ ਪਰਮਾਤਮਾ ਸੁਣੇਗਾ ਹਾਂਜੀ
ਰੋਗ ਮਿਟਾਏ ਜੀਵਾਲਿਆਨ ਜਾਂ ਕਾ ਵੱਧ ਪ੍ਰਤਾਪ
ਉਸ ਵੱਡੇ ਪ੍ਰਤਾਪ ਵਾਲੇ ਪਰਮਾਤਮਾ ਦਾ ਇਹ ਬਿਰਧ ਹੈ ਇਹ ਉਹਦਾ ਕਰਮ ਹੈ ਇਹ ਉਹਦੀ ਬਖਸ਼ਿਸ਼ ਹੈ ਇਹ ਉਹਦਾ ਮੁੱਢ ਕਦੀਮੀ ਸੁਭਾਅ ਹੈ ਇਹ ਗੱਲ ਸਾਡੇ ਤੋਂ ਸ਼ੁਰੂ ਨਹੀਂ ਹੋਈ ਮੈਂ ਤਾਂ ਕਈ ਵਾਰੀ ਜਦੋਂ ਇਹ ਸ਼ਬਦ ਆਉਂਦਾ ਹੈ ਨਾ ਮੈਂ ਬੇਨਤੀ ਕਰਦਾ ਸ਼ਬਦ ਹੈ ਔਖੀ ਘੜੀ ਨਾ ਦੇਖਣ ਦੇ ਹੀ ਆਪਣਾ ਬਿਰਧ ਸੰਭਾਲਿਆ ਹੁਣ ਅਸੀਂ ਅਗਿਆਨਤਾ ਦੇ ਵੱਸ ਹੋ ਕੇ ਕੀ ਕਰਦੇ ਹਾਂ ਅਸੀਂ ਇਹਦਾ ਪਾਠ ਦਾ ਸਰੂਪ ਵੀ ਵਿਗਾੜਦੇ ਹਾਂ ਹੁਣ ਪਾਠ ਦੇ ਉੱਤੇ ਨਾਸਕੀ ਉਚਾਰਨ ਨਹੀਂ ਹੈ ਬਿੰਦੀ ਨਹੀਂ ਲੱਗੀ ਹੋਈ ਪਰ ਅਸੀਂ ਉਹਨੂੰ ਬੋਲਦੇ ਹਾਂ ਔਖੀ ਘੜੀ ਨਾ ਦੇਖਣ ਦੇ ਹੀ ਅਸੀਂ ਇਹ ਸੋਚਦੇ ਹਾਂ ਔਰ ਇਹ ਸ਼ਬਦ ਵੰਡਿਆ ਵੀ ਜਾਂਦਾ ਸੰਗਤ ਵਿੱਚ ਅਰਦਾਸ ਦੇ ਰੂਪ ਵਿੱਚ ਇਹ ਸ਼ਬਦ ਅਰਦਾਸ ਦਾ ਨਹੀਂ ਹੈ ਇਹ ਸ਼ਬਦ ਭਰੋਸੇ ਦਾ ਹੈ ਇਹ ਬੇਨਤੀ ਦਾ ਸ਼ਬਦ ਨਹੀਂ ਹੈ ਇਹ ਤੇ ਬੜੇ ਵੱਡੇ ਸਿਦਕ ਦਾ ਸ਼ਬਦ ਹੈ ਮੈਂ ਨਹੀਂ ਕਹਿ ਰਿਹਾ ਮੇਰੇ ਸਤਿਗੁਰੂ ਦੱਸ ਰਹੇ ਨੇ ਇਹ ਉਸ ਮਾਲਕ ਦਾ ਬਿਰਧ ਹੈ ਕਿ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੈ ਉਹ ਤੇ ਕਦੇ ਔਖੀ ਘੜੀ ਵੇਖਣ ਹੀ ਨਹੀਂ ਦਿੰਦਾ ਉਹ ਕੀ ਕਰਦਾ ਉਹ ਆਪਣੇ ਸੇਵਕ ਹੀ ਆਪੇ ਰੱਖੈ ਆਪੇ ਨਾਮ ਜਪਾਵੈ ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾਵੈ ਸੇਵਕ ਕਹੋ ਨਿਕਟੀ ਹੋਏ ਦਿਖਾਵੈ ਇਹ ਤੇ ਉਹਦਾ ਬਿਰਧ ਹੈ ਇਹ ਉਹਦਾ ਸੁਭਾਅ ਹੈ ਹੁਣ ਜ਼ਰੂਰਤ ਕੀ ਸੀ ਜ਼ਰੂਰਤ ਅਰਦਾਸ ਕਰਨ ਦੀ ਨਹੀਂ ਸੀ ਜ਼ਰੂਰਤ ਇਸ ਭਰੋਸੇ ਵਿੱਚ ਬੈਠਣ ਦੀ ਸੀ ਇਸ ਸਿਦਕ ਦੇ ਵਿੱਚ ਬੈਠਣ ਦੀ ਸੀ ਜਿਹੜਾ ਗੁਰੂ ਅਰਜਨ ਦੇ ਪਿਤਾ ਮਹਾਰਾਜ ਦੇ ਪਵਿੱਤਰ ਜੀਵਨ ਬਰਤਾਂਤ ਵਿੱਚੋਂ ਵੇਖੋ ਇੱਕ ਉਹਨਾਂ ਦੀ ਬਾਣੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇੱਕ ਉਹਨਾਂ ਦਾ ਜੀਵਨ ਬਰਤਾਂਤ ਹੈ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਘਰ ਪ੍ਰਗਟ ਹੋਣ ਤੋਂ ਲੈ ਕੇ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਉੱਥੋਂ ਲੈ ਕੇ ਉੱਥੋਂ ਤੱਕ ਜਿੱਥੇ ਅਸੀਂ ਪੜ੍ਹਦੇ ਹਾਂ ਕਿ ਮੇਰੇ ਸਤਿਗੁਰੂ ਪਿਤਾ ਮਹਾਰਾਜ ਨੇ ਤੱਤੀ ਤਵੀ ਤੇ ਬੈਠ ਕੇ ਇਹ ਸਾਨੂੰ ਦ੍ਰਿੜ ਕਰਾਇਆ ਸੀ ਕਿ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮਾਗੈ ਹੇ ਪ੍ਰਭੂ ਜੀ ਮੈਨੂੰ ਤੇਰਾ ਕੀਤਾ ਮਿੱਠਾ ਲੱਗਦਾ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮਾਗੈ ਜ਼ਰੂਰਤ ਇਸ ਗੱਲ ਦੀ ਹੈ ਕਿ ਉਹਦੇ ਸਿਦਕ ਵਿੱਚ ਬਹਿ ਕੇ ਉਹਦੇ ਭਰੋਸੇ ਵਿੱਚ ਬਹਿ ਕੇ ਉਹਦੇ ਵਿਸ਼ਵਾਸ ਵਿੱਚ ਬੈਠ ਕੇ ਅਸੀਂ ਉਹਦਾ ਸਿਮਰਨ ਕਰੀਏ ਅਸੀਂ ਉਹਦੀ ਬਾਣੀ ਪੜ੍ਹੀਏ ਅਸੀਂ ਉਹਦੀ ਦਿਨ ਰਾਤ ਆਰਾਧਨਾ ਕਰੀਏ ਇਹ ਵਿਸ਼ਵਾਸ ਸਾਡੇ ਅੰਦਰ ਟਿਕਿਆ ਹੋਣਾ ਚਾਹੀਦਾ। ਰਾਮਈਆ ਹਾਂ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ, ਮੈਂ ਤੇਰਾ ਬੱਚਾ ਆ ਤੇ ਮੇਰੇ ਅਵਗਣਾਂ ਨੂੰ ਤੂੰ ਕਿਉਂ ਨਹੀਂ ਖੰਡਨ ਕਰ ਦਿੰਦਾ, ਕਿਉਂ ਨਹੀਂ ਤੋੜ ਦਿੰਦਾ? ਮੈਂ ਤਾਂ ਹੋਰ ਕਿਸੇ ਕੋਲ ਨਹੀਂ ਜਾਣ ਵਾਲਾ, ਮੇਰੀ ਕੋਈ ਹੋਰ ਥਾਂ ਹੀ ਨਹੀਂ ਹੈ, ਮੇਰਾ ਤਾਂ ਤੁਹਾਡੇ ਬਿਨਾਂ ਕੋਈ ਵੀ ਨਹੀਂ ਹੈ। ਇਹ ਭਰੋਸਾ ਜਿਹੜਾ ਹੈ, ਇਹ ਵਿਸ਼ਵਾਸ ਜਿਹੜਾ ਹੈ, ਜਦੋਂ ਇੰਜ ਅਸੀਂ ਆਪਣੇ ਗੁਰੂ ਦੇ ਕੋਲ ਆ ਕੇ ਜਦੋਂ ਬੇਨਤੀ ਕਰਾਂਗੇ, ਉਸ ਬੇਨਤੀ ਦੇ ਪਿੱਛੇ ਗਰਜ ਨਹੀਂ ਹੈ, ਉਸ ਬੇਨਤੀ ਦੇ ਪਿੱਛੇ ਇੱਕ ਬੜਾ ਵੱਡਾ ਸਿਦਕ ਹੈ, ਇੱਕ ਬੜਾ ਵੱਡੀ ਇੱਕ ਨਿਸ਼ਠਾ ਹੈ, ਇੱਕ ਬੜਾ ਵੱਡਾ ਭਰੋਸਾ ਹੈ। ਹੁਣ ਇਹ ਜਿਹੜਾ ਸ਼ਬਦ ਹੈ ਕਿ ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਇਹ ਕੀ ਹੈ ਜੀ? ਹੁਣ ਜੇ ਮੈਨੂੰ ਪਤਾ ਹੋਵੇ ਕਿ ਮੈਂ ਟੈਲੀਫੋਨ ਵੀ ਕਰਾਂਗਾ, ਮੈਂ ਬੰਦਾ ਵੀ ਕੱਲਾਂਗਾ, ਕਿਸੇ ਨੇ ਮੇਰੀ ਗੱਲ ਨਹੀਂ ਸੁਣਨੀ, ਕਿਸੇ ਨੇ ਮੇਰੀ ਮਦਦ ਨਹੀਂ ਕਰਨੀ। ਅਰਦਾਸ ਦੇ ਵਿੱਚ ਦੋ ਸ਼ਬਦ ਆਉਂਦੇ ਨੇ। ਇੱਕ ਵਾਰੀ ਮੈਨੂੰ ਇਹ ਸਬਜੈਕਟ ਮਿਲਿਆ ਸੀ ਕਥਾ ਵਾਸਤੇ, ਮੈਨੂੰ ਵੀ ਉਦੋਂ ਹੀ ਸਮਝ ਆਈ। ਇਹ ਸ਼ਬਦ ਹੈ ਵਿਸਾਦਾਨ, ਭਰੋਸਾਦਾਨ। ਹੁਣ ਵਿਸ਼ਵਾਸ ਕੀ ਹੈ ਜਿਹੜਾ ਸਾਨੂੰ ਕਿਸੇ ਕੋਲ ਲੈ ਕੇ ਜਾਂਦਾ? ਹੁਣ ਜੇ ਮੈਨੂੰ ਵਿਸ਼ਵਾਸ ਹੀ ਨਹੀਂ ਕਿ ਉਹ ਆਦਮੀ ਮੈਨੂੰ ਪੈਸੇ ਉਧਾਰੇ ਦੇਵੇਗਾ, ਉਹ ਆਦਮੀ ਮੇਰਾ ਇਹ ਕੰਮ ਕਰਾਏਗਾ, ਤਾਂ ਮੈਂ ਉਹਦੇ ਘਰ ਕਿਉਂ ਜਾਵਾਂਗਾ ਜੀ? ਜੇ ਉਹਦੇ ਮੈਂ ਘਰ ਗਿਆ ਤਾਂ ਵਿਸ਼ਵਾਸ ਨਾਲ ਗਿਆ, ਔਰ ਮੈਂ ਕਿਹਾ ਵੀ ਹੈ ਵੀ ਭਰਾ ਜੀ ਮੈਂ ਤਾਂ ਬੜੇ ਵਿਸ਼ਵਾਸ ਨਾਲ ਤੁਹਾਡੇ ਕੋਲ ਆਇਆ। ਹੁਣ ਅੱਗੋਂ ਸੱਜਣ ਕੀ ਕਹਿੰਦਾ? ਕਹਿੰਦਾ ਭਰਾ ਜੀ ਜਾਂ ਤਾਂ ਮੈਨੂੰ ਪਹਿਲਾਂ ਪਤਾ ਹੁੰਦਾ, ਮੈਂ ਤੁਹਾਡੇ ਲਈ ਪ੍ਰਬੰਧ ਕਰਕੇ ਰੱਖਦਾ, ਹੁਣ ਤੁਸੀਂ ਬੇਫਿਕਰ ਹੋ ਕੇ ਜਾਓ, ਤੁਹਾਡਾ ਕੰਮ ਹੋ ਜਾਏਗਾ। ਅਸੀਂ ਘਰ ਆਏ, ਭਰੋਸਾ ਕੋਈ ਨਹੀਂ। ਦੋ ਚਾਰ ਘੰਟਿਆਂ ਬਾਅਦ ਫਿਰ ਟੈਲੀਫੋਨ ਕਰ ਲਿਆ, ਮੈਂ ਜੀ ਤੁਹਾਡੇ ਕੋਲ ਸਵੇਰੇ ਆਇਆ ਸੀ। ਉਹ ਕਹਿੰਦੇ ਭਰਾ ਜੀ ਤੁਸੀਂ ਭਰੋਸਾ ਕਰੋ, ਤੁਹਾਡਾ ਕੰਮ ਹੋ ਜਾਏਗਾ। ਸ਼ਾਮੀ ਫਿਰ, ਸਵੇਰੇ ਫਿਰ। ਹੁਣ ਇਹ ਦੋ ਚੀਜ਼ਾਂ ਨੇ, ਵਿਸ਼ਵਾਸ ਤੁਹਾਨੂੰ ਬਾਣੀ ਪੜਾਏਗਾ, ਵਿਸ਼ਵਾਸ ਤੁਹਾਨੂੰ ਗੁਰਦੁਆਰੇ ਲੈ ਕੇ ਆਏਗਾ, ਵਿਸ਼ਵਾਸ ਤੁਹਾਨੂੰ ਕਹੇਗਾ ਕਿ ਥੇਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸੁਆਰੇ। ਤੇ ਜੇ ਨਾ ਵਿਸ਼ਵਾਸ ਹੋਇਆ ਤਾਂ ਫਿਰ ਉਹ ਹੀ ਹੈ ਜਿਵੇਂ ਕਹਿੰਦੇ ਵੀ ਜਿਹੜਾ ਪਾਰਾ ਉਹ ਕੌਲੀ ਵਿੱਚ ਭੱਜਾ ਫਿਰਦਾ, ਫਿਰ ਉਹ ਹੀ ਹੈ ਜਿਵੇਂ ਮਲੰਮੇ ਵਾਲਾ ਸੋਨਾ ਹੈ ਉਹ ਕੁਠਾਲੀ ਵਿੱਚ ਭੱਜਾ ਹੀ ਫਿਰਦਾ। ਕਦੋਂ ਸੁਨਿਆਰਾ ਮੂੰਹ ਦੇ ਵਿੱਚ ਉਹ ਫੂਕਣੀ ਪਾਏਗਾ, ਕਦੋਂ ਦੀਵੇ ਦੀ ਲਾਟ ਨਾਲ ਸਾਡਾ ਮਲੰਮਾ ਸਾੜੇਗਾ, ਕਦੋਂ ਸਾਡੇ ਅੰਦਰੋਂ ਇਹ ਭਰਮ ਜਾਣਗੇ। ਹੁਣ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਗੁਰੂ ਸਾਡਾ ਕਾਰਜ ਕਰੇਗਾ ਕਿ ਨਹੀਂ ਕਰੇਗਾ। ਨਹੀਂ, ਜਿਹੜਾ ਸ਼ਬਦ ਆਉਂਦਾ ਨਾ ਕਿ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਭੁੱਲੈ ਚੂਕੈ ਬਾਰਕ ਤੂੰ ਹਰ ਪਿਤਾ ਮਾਇਆ। ਅਸੀਂ ਭੁੱਲ ਜਾਈਏ ਨੋ ਪ੍ਰੋਬਲਮ, ਸਾਡੇ ਕੋਲੋਂ ਕੋਈ ਚੁੱਕ ਗਲਤੀ ਹੋ ਜਾਏ ਇਹ ਕੋਈ ਵੱਡੀ ਗੱਲ ਨਹੀਂ ਹੈ, ਪਰ ਸਾਨੂੰ ਇਹ ਪਤਾ ਵੀ ਤੂੰ ਸਾਡਾ ਮਾਤਾ ਪਿਤਾ, ਤੁਮ ਮਾਤ ਪਿਤਾ, ਹਮ ਬਾਰਕ ਤੇਰੇ, ਤੂੰ ਸਾਡਾ ਮਾਤਾ ਪਿਤਾ, ਅਸੀਂ ਤੇਰੇ ਬੱਚੇ ਹੈ। ਇਸ ਕਰਕੇ ਜਦੋਂ ਇਹ ਅਵਸਥਾ ਆਏਗੀ, ਰੋਗ ਮਿਟਾਏ ਜੀਵਾਲਿਆਂ ਜਾ ਕਾ ਵੱਡ ਪ੍ਰਤਾਪ। ਹਾਂਜੀ,
ਦੁੱਖ ਹਮਾਰੇ ਬਖਸਿਆ ਨਾ ਆਪਣੀ ਕਲ ਧਾਰੀ।
ਉਸ ਮਾਲਕ ਨੇ ਸਾਡੇ ਦੁੱਖ ਬਖਸ਼ ਦਿੱਤੇ ਨੇ। ਹੁਣ ਇੱਥੇ ਦੁੱਖ ਦਾ ਅਰਥ ਜਿਹੜਾ ਹੈ ਨਾ, ਉਹ ਕੇਵਲ ਨਸ਼ੇ ਨਹੀਂ, ਕੇਵਲ ਚੋਰੀਆਂ ਯਾਰੀਆਂ ਇਹ ਵਿਸ਼ੇ ਵਕਾਰ ਨਹੀਂ, ਸਾਡੇ ਜੀਵਨ ਵਿੱਚ ਇਹ ਜਿਹੜੀ ਡਿੱਗਣ ਡੋਲਣ ਵਾਲੀ, ਇਹ ਵੀ ਇੱਕ ਬੜਾ ਵੱਡਾ ਦੋਸ਼ ਹੈ ਕਿ ਅਸੀਂ ਇੱਕ ਜਗ੍ਹਾ ਟਿਕਦੇ ਹੀ ਨਹੀਂ, ਅਸੀਂ ਇੱਕ ਜਗ੍ਹਾ ਭਰੋਸਾ ਕਰਦੇ ਹੀ ਨਹੀਂ, ਅਸੀਂ ਦਿਨ ਰਾਤ ਹੀ ਭਟਕਦੇ ਰਹਿੰਦੇ ਹਾਂ, ਅਸੀਂ ਕਦੇ ਥਿਰ ਘਰ ਬੈਸੋ ਵਾਲਾ ਇਹ ਗੁਰੂ ਦਾ ਦਿੱਤਾ ਹੋਇਆ ਜਿਹੜਾ ਕਰਮ ਹੈ, ਇਸ ਕੁਰਮ ਨੂੰ ਕਦੇ ਅਸੀਂ ਪੂਰਾ ਹੀ ਨਹੀਂ ਕਰਦੇ। ਜਾਂ ਇਉਂ ਕਹਿ ਲਈਏ ਕਿ ਅਸੀਂ ਉਹਦੀ ਮਰਿਆਦਾ ਦੇ ਮੁਤਾਬਕ, ਉਹਦੇ ਸਿਧਾਂਤ ਦੇ ਮੁਤਾਬਕ, ਉਹਦੀ ਸ਼ਿਕਸ਼ਾ ਦੇ ਮੁਤਾਬਕ। ਵੇਖੋ, ਇੱਕ ਮੈਂ ਆਪ ਜੀ ਨੂੰ ਬੇਨਤੀ ਕਰਾਂ, ਸਿੱਖ ਦੇ ਲਈ ਕੇਵਲ ਪਾਠ ਕਰਨਾ ਹੀ ਨਹੀਂ, ਜਿਹੜਾ ਸਤਿਗੁਰੂ ਨੇ ਇਹ ਬਚਨ ਬਖਸ਼ਿਆ ਨਾ ਕਿ ਵੇਣ ਗੁਣ ਕੀਤੇ ਭਗਤ ਨਾ ਹੋਏ, ਜਿੰਨਾ ਚਿਰ ਤੁਸੀਂ ਆਪਣੇ ਅੰਦਰ ਦਇਆ ਲੈ ਕੇ ਨਹੀਂ ਆਓਗੇ, ਤੁਸੀਂ ਧਰਮ ਲੈ ਕੇ ਨਹੀਂ ਆਓਗੇ, ਧੀਰਜ ਲੈ ਕੇ ਨਹੀਂ ਆਓਗੇ, ਸਤ ਲੈ ਕੇ ਨਹੀਂ ਆਓਗੇ, ਸੰਤੋਖ ਲੈ ਕੇ ਨਹੀਂ ਆਓਗੇ। ਹੁਣ ਬਾਣੀ ਤੇ ਪੜ੍ਹ ਰਿਹਾ ਪਰ ਆਦਮੀ ਸੰਤੋਖੀ ਹੋ ਕੇ ਨਹੀਂ ਪੜ੍ਹ ਰਿਹਾ, ਧੀਰਜਵਾਨ ਹੋ ਕੇ ਨਹੀਂ ਪੜ੍ਹ ਰਿਹਾ। ਹੁਣ ਇੱਦਾਂ ਦੇ ਜਿਹੜੇ ਜੀਵਨ ਦੇ ਵਿੱਚ ਦੁੱਖ ਸਨ, ਇਹ ਵੀ ਹੋ ਸਕਦੇ ਨੇ, ਹੋਰ ਦੂਜੇ ਵੀ ਸਕਦੇ ਨੇ, ਇਹਨਾਂ ਦੁੱਖਾਂ ਨੂੰ ਉਸ ਮੇਰੇ ਮਾਲਕ ਨੇ ਕੀ ਕੀਤਾ, ਦੁੱਖ ਹਮਾਰੇ ਬਖਸ਼ਣ ਆਪਣੀ ਕੱਲ ਧਾਰੀ, ਦੋਸ਼ ਸਾਡੇ ਬਖਸ਼ ਦਿੱਤੇ ਨੇ ਤੇ ਆਪਣੀ ਕੱਲ ਜਿਹੜੀ ਹੈ, ਸਤਾ ਜਿਹੜੀ ਹੈ, ਸ਼ਕਤੀ ਜਿਹੜੀ ਹੈ, ਉਹ ਸਾਡੇ ਵਿੱਚ ਰੱਖ ਦਿੱਤੀ ਹੈ। ਸਾਡੇ ਵਿੱਚ ਕਲਾ ਤਾਂ ਉਹਦੀ ਵਰਤਦੀ ਹੈ ਨਾ, ਤਾਕਤ ਤਾਂ ਉਹਦੀ ਵਰਤਦੀ ਹੈ, ਕਿਉਂਕਿ ਸਾਡਾ ਤੇ ਸੱਚ ਇਹ ਹੈ ਕਿ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸ਼ੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਇਹ ਤਾਂ ਜਿਸ ਹੱਥ ਜ਼ੋਰ ਕਰ ਵੇਖੈ ਸੋਏ। ਜ਼ੋਰ ਤਾਕਤ ਜਿਹਦੇ ਕੋਲ ਵਰਤਦਾ ਤੇ ਉਹੀ ਹੈ, ਸਾਡੇ ਅੰਦਰ ਵੀ ਉਹਦੀ ਸ਼ਕਤੀ ਕਲਾ ਉਹਦੀ ਵਰਤਦੀ ਹੈ। ਇਹ ਉਸ ਪਰਮਾਤਮਾ ਨੇ ਸਾਡੇ ਦੁੱਖ ਬਖਸ਼ ਦਿੱਤੇ ਨੇ, ਆਪਣੀ ਕਲਾ ਸ਼ਕਤੀ ਸਾਡੇ ਵਿੱਚ ਰੱਖ ਦਿੱਤੀ ਹੈ। ਹਾਂਜੀ,
ਮਨ ਬਾਂਸ਼ਤ ਫਲ ਦਿੱਤਿਆ ਨਾ ਨਾਨਕ ਬਲਿਹਾਰੀ।
ਉਸ ਮਾਲਕ ਨੇ ਮਨ ਇੱਛਤ, ਮਨ ਬਾਂਸ਼ਤ, ਹੁਣ ਇਹ ਜਿਹੜੇ ਮਨ ਇੱਛਤ ਫਲ ਨੇ ਨਾ, ਇਹ ਸਾਡੇ ਸਾਰਿਆਂ ਦੇ ਇੱਕ ਵਰਗੇ ਨਹੀਂ, ਇਹ ਸਭ ਦੀ ਆਪਣੀ ਆਪਣੀ ਅਵਸਥਾ ਹੈ। ਕੋਈ ਬਚਪਨ ਦੇ ਵਿੱਚ ਹੈ, ਉਹਦੇ ਮਨ ਬਾਂਛਤ ਫਲ ਕੀ ਨੇ ਕਿ ਮੈਂ ਚੰਗੇ ਨੰਬਰਾਂ ਵਿੱਚ ਪਾਸ ਹੋ ਜਾਵਾਂ। ਕੋਈ ਜਵਾਨੀ ਦੀ ਅਵਸਥਾ ਵਿੱਚ ਹੈ, ਉਹਦੇ ਮਨ ਬਾਂਛਤ ਫਲ ਇਹ ਨੇ ਕਿ ਮੇਰੇ ਘਰ ਸੰਤਾਨ ਹੋਵੇ, ਮੇਰੇ ਅੱਗੋਂ ਵਣਜ ਵਪਾਰ ਹੋਣ। ਹੁਣ ਬੁਢੇਪੇ ਦੀ ਜਿਹੜੀ ਇਹ ਮਨ ਬਾਂਛਤ ਦੀ ਅਵਸਥਾ ਹੈ, ਇਹ ਕੁਝ ਹੋਰ ਹੈ। ਇਸੇ ਤਰ੍ਹਾਂ ਧਰਮ ਦੀ ਦੁਨੀਆਂ ਵਿੱਚ ਜਦੋਂ ਅਸੀਂ ਰਿਧੀਆਂ ਵਿੱਚ ਵਰਤਦੇ ਹਾਂ, ਨਿਧੀਆਂ ਵਿੱਚ ਵਰਤਦੇ ਹਾਂ, ਸਿੱਧੀਆਂ ਵਿੱਚ ਵਰਤਦੇ ਹਾਂ, ਤੇ ਸਾਡੀ ਸਾਰਿਆਂ ਦੀ ਮਨ ਦੀ ਅਵਸਥਾ ਕੁਝ ਹੋਰ ਹੈ। ਕੋਈ ਆਦਮੀ ਇਸੇ ਗੱਲ 'ਚ ਹੀ ਖੁਸ਼ ਹੈ ਵੀ ਮੈਨੂੰ ਲੋਕ ਚੰਗਾ ਕਹਿੰਦੇ ਨੇ, ਕੋਈ ਇਸ ਗੱਲ ਵਿੱਚ ਹੀ ਖੁਸ਼ ਹੈ ਕਿ ਮਾਇਆ ਮੇਰੇ ਪੈਰਾਂ ਵਿੱਚ ਰੁਲੀ ਫਿਰਦੀ ਹੈ, ਕੋਈ ਇਸ ਗੱਲ ਵਿੱਚ ਹੀ ਸੰਤੁਸ਼ਟ ਹੈ ਕਿ ਮੇਰੇ ਕਹਿ ਤੇ ਵਾਕ ਵੀ ਪੂਰੇ ਹੋ ਜਾਂਦੇ ਨੇ। ਇਸ ਕਰਕੇ ਇਹ ਅਵਸਥਾ ਵੱਖਰੀ ਵੱਖਰੀ ਹੈ। ਜਿਹੜੀ ਭਗਤ ਦੀ ਅਵਸਥਾ ਹੈ, ਜਿਹਦੇ ਲਈ ਸਤਿਗੁਰੂ ਪਿਤਾ ਮਹਾਰਾਜ ਨੇ ਬਚਨ ਉਚਾਰੇ ਨੇ ਕਿ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ। ਇੱਥੇ ਭਗਤਾਂ ਦੀ ਬੇਨਤੀ ਕੀ ਸੀ? ਉਹ ਬੇਨਤੀ ਇਹ ਸੀ ਕਿ ਰੋਗ ਮਿਟਾਏ ਜੀਵਾਲਿਅਨ ਜਾਂ ਕਾ ਵੱਢ ਪ੍ਰਤਾਪ, ਕਿ ਸਤਿਗੁਰੂ ਤੁਸੀਂ ਰਹਿਮਤ ਕਰਦੇ ਹੋ, ਅਸੀਂ ਤੁਹਾਡੇ ਬੱਚੇ ਹਾਂ, ਸਾਡੀ ਰਕਸ਼ਾ ਤੁਸੀਂ ਆਪ ਕਰੋ। ਉਸ ਮਾਲਕ ਨੇ ਕੀਤੀ ਹੈ, ਇਸ ਕਰਕੇ ਮਨ ਬਾਂਛਤ ਫਲ ਦਿੱਤੇ ਹਨ ਨਾਨਕ ਬਲਿਹਾਰੀ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਇੱਥੇ ਉਚਾਰਨ ਕਰਦੇ ਨੇ ਕਿ ਮੈਂ ਨਾਨਕ ਪਰਮਾਤਮਾ ਤੇਰੇ ਤੋਂ ਸਦਕੇ ਜਾਣਾ, ਇਹਨੇ ਇੱਕ ਬਚਨ ਪ੍ਰਵਾਨ ਕਰਨਾ ਜੀ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਸਤਿਗੁਰੂ ਜੀ ਦਾ ਹੈ ਆਪਣੇ ਪੱਲੇ ਬੰਨ ਲੈਣਾ। ਆਓ ਇੱਕ ਵਾਰ ਇਸ ਪਾਵਨ ਸ਼ਬਦ ਦੀਆਂ ਜੋ ਅੰਤਲੀਆਂ ਪੰਕਤੀਆਂ ਨੇ ਉਹਨਾਂ ਦਾ ਪਾਠ ਸਾਰੇ ਰਲ ਮਿਲ ਕੇ ਕਰੀਏ, ਫਿਰ ਆਪਾਂ ਫਤਿਹ ਦੀ ਸਾਂਝ ਕਰਾਂਗੇ। ਹਾਂਜੀ,
ਦੁੱਖ ਹਮਾਰੇ ਬਖਸਿਆ ਨਾ ਆਪਣੀ ਕਾਲ ਧਾਰੀ, ਮਨ ਬਾਂਛਤ ਫਲ ਦਿੱਤਿਆ ਨਾ ਨਾਨਕ ਬਲਿਹਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੇ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜੁਨ ਹਰਗੋਬਿੰਦਨ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੈ ਧਾਇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਥੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਇਆ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਆਸਾ ਜੀ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਆਨੰਦ ਸਾਹਿਬ ਦੀ ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਹੁਕਮਨਾਮੇ ਦੀ ਕਥਾ ਵਿਚਾਰ ਹੋਈ ਹੈ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸਾਉਣ ਦੀ ਕਿਰਪਾਲਤਾ ਕਰਨੀ ਸਤਿਗੁਰੂ ਜੀਓ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਤੇ ਢਾਵਾਂ ਦਰ ਪ੍ਰਵਾਨ ਕਰਨੀ ਆ ਕਦਮ ਲੇਖੇ ਲਾਉਣੇ ਯਾਤਰਾ ਸਫਲ ਕਰਨੀ ਗੁਰਮਤ ਅਨੁਸਾਰ ਸਭ ਦੀਆਂ ਸਭ ਮਨੋਭਾਵਨਾ ਪੂਰੀਆਂ ਕਰਨੀਆਂ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ ਕਾਰਜ ਰਾਸ ਕਰਨੇ ਆਪ ਜੀ ਦੇ ਹਜ਼ੂਰ ਤੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਰਬੱਤ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸਤਿਗੁਰੂ ਜੀ ਕਿਰਪਾ ਕਰੋ ਇਲਾਹੀ ਹੁਕਮਨਾਮੇ ਬਖਸ਼ਿਸ਼ ਕਰਕੇ ਸਰਬੱਤ ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਦੋ ਚਾਹੇ ਖੋਜ ਸ਼ਬਦ ਮਹਿਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਖੁਆਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ ਹੋ ਬੋਲੋ ਸੋਨਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕੌ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ ਚੋਰ ਯਾਰ ਜੁਆਰ ਹਉ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਿਰਤ ਕਾਣ ਮੈਂ ਕੋ ਨਾ ਰਖੰਦਾ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ ਜੈਸਾ ਬਾਲਕ ਭਾਏ ਸੁਪਾਈ ਲੱਖ ਅਪਰਾਧ ਕਮਾਵੈ ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੈ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ ਸੁਖਹੋ ਟਲ ਗੁਰ ਸੇਵੀਐ ਦਰਸ਼ਨ ਪਰਸਿਐ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਖੁਦ ਜਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਆਪਣੇ ਬਾਲਕ ਆਪ ਰੱਖਿਆਨ, ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ, ਪੂਰਨ ਭਈ ਸੇਵਾ। ਆਪਣੇ ਬਾਲਕ ਆਪ ਰੱਖਿਆਨ, ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ, ਪੂਰਨ ਭਈ ਸੇਵਾ। ਰਹਾਉ ਭਗਤ ਜਨਾ ਕੀ ਬੇਨਤੀ, ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਆਂ, ਜਾ ਕਾ ਵੱਡ ਪ੍ਰਤਾਪ। ਦੁਖ ਹਮਾਰੇ ਬਖਸ਼ਿਆਨ, ਆਪਣੀ ਕਲ ਧਾਰੀ ਮਨ ਬਾਸ਼ਤ ਫਲ ਦਿੱਤਿਆਨ, ਨਾਨਕ ਬਲਿਹਾਰੀ। ਦੁਖ ਹਮਾਰੇ ਬਖਸ਼ਿਆਨ, ਆਪਣੀ ਕਲ ਧਾਰੀ ਮਨ ਬਾਸ਼ਤ ਫਲ ਦਿੱਤਿਆਨ, ਨਾਨਕ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰ ਪ੍ਰਸਾਦ ਵਾਹਿਗੁਰੂ 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 ਸਤਨਾਮ 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 ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।